ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ, ਦੋ ਤੁਕੇ ਨੌ। ਹੁਣ ਕੈ ਸੰਗ ਤੂੰ ਕਰਤੀ ਕੇਲ, ਹੁਣ ਕੈ ਸੰਗ ਹਮ ਤੁਮ ਸੰਗ ਮੇਲ। ਹੁਣ ਕੈ ਸੰਗ ਤੂੰ ਕਰਤੀ ਕੇਲ, ਹੁਣ ਕੈ ਸੰਗ ਹਮ ਤੁਮ ਸੰਗ ਮੇਲ। ਉਨਕੈ ਸੰਗ ਤੁਮ ਸਭ ਕੋ ਲੋਰੈ, ਉਸ ਬਿਨਾ ਕੋ ਮੁਖ ਨਹੀਂ ਜੋਰੈ। ਤੇ ਬੈਰਾਗੀ ਕਹਾਂ ਸਮਾਏ, ਤਿਸ ਬਿਨ ਤੁਹੀ ਦੁਹੇਰੀ ਰੀ ਰਹਾਉ। ਉਨਕੈ ਸੰਗ ਤੂ ਗ੍ਰਹਿ ਮੈਂ ਮਾਹਰ, ਉਨਕੈ ਸੰਗ ਤੂੰ ਹੋਈ ਹੈ ਜਾਹਰ। ਉਨਕੈ ਸੰਗ ਤੂੰ ਰਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ। ਉਨਕੈ ਸੰਗ ਤੇਰਾ ਮਾਨ ਮਹਤ, ਉਨਕੈ ਸੰਗ ਤੁਮ ਸਾਕ ਜਗਤ। ਉਨਕੈ ਸੰਗ ਤੇਰੀ ਸਭ ਵਿਧ ਥਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ। ਉਹ ਬੈਰਾਗੀ ਮਰੈ ਨਾ ਜਾਏ, ਹੁਕਮੇ ਬਾਦਾ ਕਰ ਕਮਾਏ। ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੇ ਆਪ। ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੇ ਆਪ। ਉਨਕੈ ਸੰਗ ਤੂੰ ਕਰਤੀ ਕੇਲ, ਉਨਕੈ ਸੰਗ ਹਮ ਤੁਮ ਸੰਗ ਮੇਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਪਾਸੇ ਕਾਇਆ ਹੈ ਸਾਡੀ ਦੇਹ ਹੈ, ਦੂਜੇ ਪਾਸੇ ਜੀਵਾਤਮਾ ਹੈ। ਇਸ ਕਾਇਆ ਨੂੰ ਇਸਤਰੀ ਦੇ ਰੂਪਕ ਦੇ ਵਿੱਚ ਵਰਣਨ ਕੀਤਾ ਹੈ ਅਤੇ ਜੀਵਾਤਮਾ ਨੂੰ ਉਸ ਦੇ ਪਤੀ ਦੇ ਰੂਪ ਦੇ ਵਿੱਚ ਵਰਣਨ ਕੀਤਾ ਹੈ, ਜਿਵੇਂ ਸਖੀਆਂ ਸਹੇਲੀਆਂ ਆਪਸ ਵਿੱਚ ਮਿਲ ਕੇ ਗੱਲਾਂ ਕਰਦੀਆਂ ਹਨ ਤਾਂ ਉਹ ਗੱਲਾਂ ਕਰਦਿਆਂ ਹੋਇਆਂ ਪਤੀ ਦਾ ਨਾਮ ਘੱਟ ਹੀ ਲੈਂਦੀਆਂ ਹਨ। ਪੁਰਾਣੇ ਸਮੇਂ ਦਾ ਇਹ ਵੀ ਇੱਕ ਰਿਵਾਜ ਸੀ, ਜਿਹੜੀਆਂ ਬਿਰਧ ਬੀਬੀਆਂ ਮਾਤਾਵਾਂ ਹੁੰਦੀਆਂ ਸਨ ਉਹ ਆਪਣੇ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ, ਸਰਦਾਰ ਜੀ ਕਹਿ ਕੇ ਜਾਂ ਕਿਸੇ ਹੋਰ ਪੜਨਾਵੀ ਸ਼ਬਦ ਦੁਆਰਾ ਸੰਬੋਧਨ ਕਰਦੀਆਂ ਸਨ। ਇਸੇ ਤਰ੍ਹਾਂ ਇੱਥੇ ਜੀਵਾਤਮਾ ਨੂੰ ਉਨ ਸ਼ਬਦ ਦੁਆਰਾ ਪੜਨਾਵੀ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਜਦੋਂ ਸਰੀਰ ਅਤੇ ਪ੍ਰਾਣਾਂ ਦਾ ਵਿਛੋੜਾ ਹੋ ਜਾਂਦਾ ਹੈ ਤਾਂ ਉਸ ਵੇਲੇ ਜਿਹੜੀਆਂ ਹੋਰ ਸਖੀਆਂ ਸਹੇਲੀਆਂ ਨੇ ਉਹ ਆ ਕੇ ਦੇਹ ਨੂੰ ਪੁੱਛਦੀਆਂ ਨੇ, ਇਸ ਕਾਇਆ ਨੂੰ ਅਥਵਾ ਦੇਹ ਵਸਿਸ਼ਟ ਬੁੱਧੀ ਨੂੰ ਆ ਕੇ ਪੁੱਛਦੀਆਂ ਨੇ ਤੇ ਬੈਰਾਗੀ ਕਹਾਂ ਸਮਾਏ, ਤਿਸ ਬਿਨ ਤੂੰ ਦੁਹੇਰੀ ਰੀ ਰਹਾਓ। ਇਹ ਹੈ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਉਹ ਵੈਰਾਗੀ ਪਤੀ ਦੇਵ ਜੀਵਾਤਮਾ ਜੀ, ਵੈਰਾਗੀ ਸ਼ਬਦ ਇਸ ਸਤਿਕਾਰ ਦੇ ਲਈ ਬਹੁ ਵਚਨ ਵਰਤੇ ਹੈ। ਤੇ ਬੈਰਾਗੀ ਕਹਾਂ ਸਮਾਏ, ਉਹ ਵੈਰਾਗਵਾਨ ਪਤੀ ਦੇਵ ਜੀ ਭਾਵ ਜੀਵਾਤਮਾ ਜੀ ਹੁਣ ਕਿੱਥੇ ਜਾ ਕੇ ਸਮਾ ਗਏ ਨੇ, ਕਿੱਥੇ ਜਾ ਕੇ ਲੀਨ ਹੋ ਗਏ ਨੇ। ਤਿਸ ਬਿਨ ਤੂੰ ਦੁਹੇਰੀ ਰੀ ਹੇ ਕਾਇਆ, ਹੇ ਦੇਵ ਸ੍ਰੇਸ਼ਟ ਬੁੱਧੀ, ਉਸ ਜੀਵਾਤਮਾ ਤੋਂ ਬਿਨਾਂ ਤੂੰ ਬਹੁਤ ਦੁਖੀ ਹੋ ਰਹੀ ਹੈ। ਇਸ ਲਈ ਉਹ ਜੀਵਾਤਮਾ ਤੇਰੇ ਪਤੀ ਜੀ ਕਿੱਥੇ ਜਾ ਕੇ ਲੀਨ ਹੋ ਗਏ ਨੇ, ਇਹਦੇ ਬਾਰੇ ਕੁਝ ਦੱਸ। ਤਾਂ ਇਸਦਾ ਜਵਾਬ ਉਹਦੇ ਕੋਲ ਕੁਝ ਵੀ ਨਹੀਂ ਹੁੰਦਾ। ਅਤੇ ਫਿਰ ਮੱਧਮ ਸਖੀ ਉਸ ਬਿਰਹਨ ਇਸਤਰੀ ਨੂੰ ਜਿਵੇਂ ਗੱਲਾਂ ਪੁੱਛਦੀ ਹੈ, ਇਸੇ ਤਰ੍ਹਾਂ ਜੀਵਾਤਮਾ ਦੇ ਸੰਬੰਧ ਵਿੱਚ ਮੱਧਮ ਸਖੀ ਦੇਵ ਸ੍ਰੇਸ਼ਟ ਬੁੱਧੀ ਨੂੰ ਕਾਇਆ ਨੂੰ ਪੁੱਛਦੀ ਹੈ। ਲਓ ਜਿਵੇਂ ਉਸਦਾ ਵਾਰਤਾਲਾਪ ਹੋ ਰਿਹਾ ਹੈ, ਆਪ ਸੰਗਤਾਂ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹੁਨਕੈ ਸੰਗ ਤੂੰ ਕਰਤੀ ਕੇਲ, ਹੁਨਕੈ ਸੰਗ ਹਮ ਤੁਮ ਸੰਗ ਮੇਲ।
ਅਸਾ ਮਹੱਲਾ ਪੰਜਵਾਂ, ਦੋ ਤੁਕੇ ਨੌ। ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹ ਦੋ ਤੁਕੇ, ਦੋ ਦੋ ਤੁਕਾਂ ਵਾਲੇ ਸ਼ਬਦ, ਭਾਵ ਉਹ ਸ਼ਬਦ ਜਿਸ ਦੇ ਵਿੱਚ ਇੱਕ ਪੌੜੀ ਵਿੱਚ ਇੱਕ ਅੰਕ ਦੇ ਵਿੱਚ ਦੋ ਤੁਕਾਂ ਹੋਣ, ਉਹ ਸ਼ਬਦ ਉਚਾਰਨ ਕਰ ਰਹੇ ਹਨ। ਇਹ ਜਿਹੜੀ ਪਹਿਲੀਆਂ ਹੱਦਾਂ ਨੇ ਇਹਨੂੰ ਵਿਸ਼ਰਾਮ ਸਮਝਣਾ, ਇਸ ਢੰਗ ਦੇ ਨਾਲ ਫਿਰ ਦੋ ਤੁਕਾਂ ਦਾ ਸੰਬੰਧ ਠੀਕ ਬੈਠਦਾ ਹੈ। ਇਹ ਨੌ ਸ਼ਬਦ ਅੱਗੇ ਆ ਰਹੇ ਨੇ। ਉਨਕੈ ਸੰਗ ਤੂੰ ਕਰਤੀ ਕੇਲ, ਲੋ ਹੁਣ ਮੱਧਮ ਸਖੀ ਉੱਤਮ ਸਖੀ ਨੂੰ ਕਹਿੰਦੀ ਹੈ ਵੀ ਦੇਖ ਭੈਣੇ, ਜਦੋਂ ਉਹ ਜੀਵਾਤਮਾ ਤੇਰੇ ਪਤੀ ਦੇਵ ਜੀ ਨਾਲ ਸਨ, ਉਹਨਾਂ ਦੇ ਨਾਲ ਮਿਲ ਕੇ ਤੂੰ ਕਰਤੀ ਕੇਲ, ਬੜੀਆਂ ਖੇਡਾਂ ਖੇਡਦੀ ਸੀ, ਬੜੀਆਂ ਮੌਜਾਂ ਮਾਣਦੀ ਸੀ। ਉਨਕੈ ਸੰਗ ਹਮ ਤੁਮ ਸੰਗ ਮੇਲ, ਉਹਨਾਂ ਦੇ ਨਾਲ ਹੋਣ ਕਰਕੇ ਸਾਡਾ ਤੁਹਾਡਾ ਇੱਕ ਦੂਸਰੇ ਦੇ ਨਾਲ ਮੇਲ ਬਣਿਆ ਰਹਿੰਦਾ ਸੀ।
ਤੇ ਬੈਰਾਗੀ ਉਨਕੈ ਸੰਗ ਤੁਮ ਸਭ ਕੋ ਲੋਰੈ, ਉਸ ਬਿਨਾ ਕੋ ਮੁਖ ਨਹੀਂ ਜੋਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮੱਧਮ ਸਖੀ ਇਸ ਦੇਵ ਸ੍ਰੇਸ਼ਟ ਬੁੱਧੀ ਨੂੰ ਕਹਿੰਦੀ ਹੈ, ਉਨਕੈ ਸੰਗ ਤੁਮ ਸਭ ਕੋ ਲੋਰੈ, ਜਦੋਂ ਜੀਵ ਆਤਮਾ ਪਤੀ ਤੇਰੇ ਨਾਲ ਸਨ, ਉਸ ਵੇਲੇ ਹਰ ਕੋਈ ਤੈਨੂੰ ਚਾਹੁੰਦਾ ਸੀ, ਤੇਰਾ ਸਤਿਕਾਰ ਕਰਦਾ ਸੀ, ਤੇਰੀ ਇੱਜ਼ਤ ਕਰਦਾ ਸੀ, ਉਸ ਬਿਨਾਂ ਕੋ ਮੁੱਖ ਨਹੀਂ ਜੋਰੈ। ਹੁਣ ਉਹ ਪਰਮਾਤਮਾ ਪਤੀ ਵਿਛੜ ਗਿਆ ਹੈ, ਉਸ ਤੋਂ ਬਿਨਾਂ ਹੁਣ ਤੇਰੇ ਨਾਲ ਕੋਈ ਵੀ ਮੂੰਹ ਨਹੀਂ ਜੋੜਦਾ। ਕੁਦਰਤੀ ਗੱਲ ਹੈ, ਜਦੋਂ ਕਿਸੇ ਬੀਬੀ ਦਾ ਪਤੀ ਵਿਛੋੜਾ ਦੇ ਜਾਂਦਾ ਹੈ ਤੇ ਜਿਹੜੇ ਹੋਰ ਵੀ ਰਿਸ਼ਤੇਦਾਰ ਸਾਕ ਸੰਬੰਧੀ ਉਹ ਵੀ ਪਿੱਛੇ ਹਟ ਜਾਂਦੇ ਨੇ, ਔਰ ਉਹ ਜਿੰਨਾ ਚਿਰ ਤੱਕ ਪਤੀ ਘਰ ਦੇ ਵਿੱਚ ਹੁੰਦਾ ਹੈ, ਜਿਵੇਂ ਉਸ ਵੇਲੇ ਰਿਸ਼ਤੇਦਾਰਾਂ ਦਾ ਆਉਣ ਜਾਣ ਵਰਤਨ ਵਿਹਾਰ ਹੁੰਦਾ ਹੈ, ਪਤੀ ਦੇ ਚਲੇ ਜਾਣ ਤੋਂ ਫਿਰ ਉਹ ਗੱਲ ਨਹੀਂ ਰਹਿੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਦੇ, ਉਸ ਪਤੀ ਪਰਮੇਸ਼ਰ ਅਥਵਾ ਜੀਵਾਤਮਾ ਤੋਂ ਬਿਨਾਂ ਕੋਈ ਹੁਣ ਤੇਰੇ ਨਾਲ ਮੂੰਹ ਵੀ ਨਹੀਂ ਜੋੜਦਾ, ਤੇਰੇ ਮੱਥੇ ਲੱਗਣ ਨੂੰ ਵੀ ਤਿਆਰ ਨਹੀਂ ਹੈ।
ਤੇ ਬੈਰਾਗੀ ਕਹਾਂ ਸਮਾਏ, ਤਿਸ ਬਿਨ ਤੁਸੀਂ ਦੁਹੇਰੀ ਰੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੱਧਮ ਸਖੀ ਕਹਿੰਦੀ ਹੈ ਵੀ ਉਹ ਵੈਰਾਗੀ ਜੀਵਾਤਮਾ ਤੇਰੇ ਪਤੀ ਦੇਵ ਜੀ ਕਿੱਥੇ ਜਾ ਕੇ ਲੀਨ ਹੋ ਗਏ ਨੇ, ਉਸ ਤੋਂ ਬਿਨਾਂ ਹੇ ਸਖੀ ਤੂੰ ਵੀ ਬੜੀ ਦੁਖੀ ਹੋ ਰਹੀ ਹੈ।
ਹੁਨਕੈ ਸੰਗ ਤੂੰ ਗ੍ਰਹਿ ਮੈਂ ਮਾਹਰ, ਹੁਨਕੈ ਸੰਗ ਤੂੰ ਹੋਈ ਹੈ ਜਾਹਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਫਰਮਾਉਂਦੇ ਨੇ, ਹੁਨਕੈ ਸੰਗ ਤੂੰ ਗ੍ਰਹਿ ਮੈਂ ਮਾਹਰ, ਐ ਦੇ, ਤੂੰ ਉਸ ਜੀਵ ਆਤਮਾ ਪਤੀ ਦੇ ਨਾਲ ਹੁੰਦਿਆਂ ਹੋਇਆਂ ਗ੍ਰਹਿ ਮੈਂ ਮਾਹਰ ਘਰ ਦੇ ਵਿੱਚ ਬੜੀ ਸਿਆਣੀ ਸੀ। ਮਾਹਰ ਜਿਹੜਾ ਸ਼ਬਦ ਹੈ ਨਾ, ਕਹਿੰਦੇ ਨੇ ਫਲਾਨਾ ਬੰਦਾ ਇਸ ਕੰਮ ਦੇ ਵਿੱਚ ਬੜਾ ਮਾਹਰ ਹੈ, ਬੜਾ ਨਿਪੁੰਨ ਹੈ। ਮਾਹਰ ਦਾ ਅਰਥ ਹੁੰਦਾ ਸਿਆਣਾ ਹੋਣਾ। ਉਨਕਾ ਸੰਗਤੂ ਗ੍ਰਹਿ ਮੈਂ ਮਾਹਰ, ਉਸ ਪਤੀ ਜੀਵਾਤਮਾ ਦੇ ਨਾਲ ਹੁੰਦਿਆਂ ਹੋਇਆਂ ਤੂੰ ਆਪਣੇ ਘਰ ਦੇ ਵਿੱਚ ਬੜੀ ਮਾਹਰ ਸਿਆਣੀ ਸਮਝੀ ਜਾਂਦੀ ਸੀ। ਉਨਕਾ ਸੰਗਤੂ ਹੋਈ ਹੈ ਜਾਹਰ, ਤੇ ਉਸ ਜੀਵਾਤਮਾ ਪਤੀ ਜੀ ਦੇ ਨਾਲ ਹੁੰਦਿਆਂ ਹੋਇਆਂ ਤੂੰ ਸਾਰਿਆਂ ਦੇ ਵਿੱਚ ਬੜੀ ਜਾਹਰ ਪ੍ਰਸਿੱਧ ਵੀ ਹੋ ਰਹੀ ਸੀ।
ਉਨਕਾ ਸੰਗਤੂ ਰੱਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ।
ਦੇਖ ਉਨਕਾ ਸੰਗ, ਉਸ ਜੀਵਾਤਮਾ ਪਤੀ ਦੇ ਨਾਲ ਹੋਣ ਦੇ ਨਾਲ ਤੂੰ ਰੱਖੀ ਪਪੋਲ, ਤੈਨੂੰ ਬੜਾ ਪਪੋਲ ਪਪੋਲ ਕੇ ਪਾਲ ਪਲੋਸ ਕੇ ਰੱਖਿਆ ਜਾਂਦਾ ਸੀ। ਕਿਉਂਕਿ ਜਿੰਨਾ ਚਿਰ ਤੱਕ ਸਾਡੀ ਦੇਹ ਨਾਲ ਜੀਵਾਤਮਾ ਦਾ ਸੰਬੰਧ ਹੁੰਦਾ, ਅਸੀਂ ਦੇਹ ਨੂੰ ਬੜਾ ਪਾਲ ਪਲੋਸ ਕੇ ਰੱਖਦੇ ਹਾਂ। ਹਜ਼ੂਰ ਕਹਿੰਦੇ ਨੇ ਉਸ ਜੀਵਾਤਮਾ ਪਤੀ ਦੇ ਨਾਲ ਹੋਣ ਕਰਕੇ ਤੈਨੂੰ ਪਾਲ ਪਲੋਸ ਕੇ ਰੱਖਿਆ ਜਾਂਦਾ ਸੀ, ਉਸ ਬਿਨਾਂ ਤੂੰ ਛੁਟਕੀ ਰੋਲ। ਪਰ ਹੁਣ ਵੇਖ ਲੈ, ਉਸ ਪਤੀ ਦੇਵ ਤੋਂ ਬਿਨਾਂ, ਉਸ ਜੀਵਾਤਮਾ ਤੋਂ ਬਿਨਾਂ ਤੂੰ ਹੁਣ ਛੁੱਟੜ ਹੋ ਕੇ ਰੋਲ ਮਿੱਟੀ ਵਿੱਚ ਰੁਲ ਗਈ ਹੈ।
ਹੁਣ ਕਹਿ ਸੰਗ ਤੇਰਾ ਮਾਨ ਮਹਤ, ਹੁਣ ਕਹਿ ਸੰਗ ਤੁਮ ਸਾਕ ਜਗਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਦੇ, ਉਸ ਜੀਵਾਤਮਾ ਪਤੀ ਦੇ ਨਾਲ ਹੀ ਤੇਰਾ ਮਾਨ ਆਦਰ ਹੋ ਰਿਹਾ ਸੀ, ਤੇ ਮਹਤ ਤੇਰਾ ਉੱਚਾ ਮੁਰਾਤਬਾ ਵੀ ਸੀ। ਅਥਵਾ ਮਹਤ ਦਾ ਅਰਥ ਵਡਿਆਈ ਵੀ ਕੀਤਾ ਹੈ ਵੀ ਉਸ ਜੀਵਾਤਮਾ ਪਤੀ ਦੇ ਨਾਲ ਹੋਣ ਕਰਕੇ ਤੇਰਾ ਬੜਾ ਸਤਿਕਾਰ ਵੀ ਹੁੰਦਾ ਸੀ, ਤੇ ਨਾਲ ਤੇਰਾ ਮਹਤ ਮੁਰਾਤਬਾ ਵੀ ਬਹੁਤ ਉੱਚਾ ਸੀ। ਉਨਕਾ ਸੰਗ ਤੁਮ ਸਾਖ ਜਗਤ, ਉਹਨਾਂ ਦੇ ਨਾਲ ਹੋਣ ਕਰਕੇ ਹੀ, ਭਾਵ ਜੀਵਾਤਮਾ ਦੇ ਨਾਲ ਹੋਣ ਕਰਕੇ ਤੇਰਾ ਸਾਰੇ ਸੰਸਾਰ ਦੇ ਨਾਲ ਹੀ ਸਾਖ ਸੰਬੰਧ ਜੁੜਿਆ ਹੋਇਆ ਸੀ, ਅਥਵਾ ਤੇਰਾ ਸਾਰਾ ਜਗਤ ਹੀ ਸਾਖ ਰਿਸ਼ਤੇਦਾਰ ਬਣਿਆ ਹੋਇਆ ਸੀ।
ਉਨਕਾ ਸੰਗ ਤੇਰੀ ਸਭ ਵਿਧ ਥਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇਹ ਨੂੰ ਸਮਝਾਉਂਦੇ ਨੇ, ਵੇਖ ਉਸ ਜੀਵਾਤਮਾ ਦੇ ਨਾਲ ਹੋਣ ਕਰਕੇ ਤੇਰੀ ਸਭ ਵਿਧ ਥਾਟੀ, ਤੇਰੀ ਸਭ ਤਰ੍ਹਾਂ ਦੇ ਨਾਲ, ਥਾਟੀ ਦਾ ਅਰਥ ਟੌਰ ਬਣੀ ਹੋਈ ਸੀ, ਕਿਉਂਕਿ ਹਰ ਇਸਤਰੀ ਦੀ ਪਤੀ ਨਾਲ ਹੀ ਟੌਰ ਹੁੰਦੀ ਹੈ, ਠਾਠ ਬਾਠ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਦੇ, ਜੀਵਾਤਮਾ ਪਤੀ ਦੇ ਨਾਲ ਹੋਣ ਕਰਕੇ ਹੀ ਤੇਰੀ ਸਭ ਤਰ੍ਹਾਂ ਦੇ ਨਾਲ ਟੌਰ ਬਣੀ ਹੋਈ ਸੀ, ਉਸ ਬਿਨਾਂ ਤੂੰ ਹੋਈ ਹੈ ਮਾਟੀ। ਅੱਜ ਉਸ ਜੀਵਾਤਮਾ ਪਤੀ ਤੋਂ ਬਿਨਾਂ ਤੂੰ ਹੁਣ ਮਿੱਟੀ ਬਣੀ ਪਈ ਹੈ, ਖਾਕ ਦੀ ਢੇਰੀ ਬਣੀ ਪਈ ਹੈ। ਜਦੋਂ ਸਰੀਰ ਵਿੱਚੋਂ ਜੀਵਾਤਮਾ ਜਾਂ ਪੌਰ ਉਡਾਰੀ ਮਰ ਜਾਂਦਾ ਹੈ, ਫਿਰ ਸਿਆਣੇ ਲੋਕ ਕਹਿੰਦੇ ਨੇ, ਹੁਣ ਤਾਂ ਮਿੱਟੀ ਪਈ ਹੈ, ਸਰੀਰ ਤਾਂ ਮਿੱਟੀ ਗਈ ਹੈ, ਜਦੋਂ ਇਹਦੇ ਵਿੱਚ ਜਾਨ ਹੀ ਨਹੀਂ ਰਹੀ, ਤੇ ਫਿਰ ਉਸ ਤੋਂ ਬਿਨਾਂ ਤੂੰ ਹੁਣ ਮਿੱਟੀ ਹੋਈ ਪਈ ਹੈ।
ਉਹ ਬੈਰਾਗੀ ਮਰੈ ਨ ਜਾਏ, ਹੁਕਮੇ ਬਾਦਾ ਕਾਰ ਕਮਾਏ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤਟਸਥ ਹੋ ਕੇ ਦੇਹ ਨੂੰ ਸਮਝਾਉਂਦੇ ਨੇ, ਉਹ ਜੀਵਾਤਮਾ ਵੈਰਾਗਵਾਨ ਹੈ, ਉਹ ਨਾ ਕਦੀ ਮਰਦਾ ਹੈ, ਨਾ ਕਦੀ ਜਾਏ ਜੰਮਦਾ ਹੀ ਹੈ, ਅਥਵਾ ਨਾ ਉਹ ਮਰਦਾ ਹੈ, ਨਾ ਕਦੀ ਛੱਡ ਕੇ ਜਾਂਦਾ ਹੈ। ਹੁਕਮੇ ਬਾਦਾ ਕਾਰ ਕਮਾਏ, ਉਹ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਬੱਝਿਆ ਹੋਇਆ ਇਹ ਸਾਰੀ ਕਾਰ ਕੁਮਾਰਿਆ ਹੈ, ਭਾਵ ਜਿੰਨਾ ਚਿਰ ਤੱਕ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੁੰਦਾ ਹੈ, ਉਨਾ ਚਿਰ ਤੱਕ ਜੀਵ ਆਤਮਾ ਸਰੀਰ ਦੇ ਨਾਲ ਸੰਬੰਧਿਤ ਰਹਿੰਦਾ ਹੈ। ਜਦੋਂ ਉਸ ਦਾ ਸੱਦਾ ਆ ਜਾਵੇ, ਫਿਰ ਉਹ ਛੱਡ ਕੇ ਚਲਿਆ ਜਾਂਦਾ ਹੈ।
ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੇ ਆਪ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਦੇਹ ਨੂੰ ਵੀ ਉਪਦੇਸ਼ ਹੈ, ਜੋੜ ਵਿਛੋੜੇ ਨਾਨਕ ਥਾਪ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜੀਵਾਤਮਾ ਤੇ ਦੇਹ ਦਾ ਮਿਲਾਪ ਕਰਾਉਂਦਾ ਹੈ, ਤੇ ਫਿਰ ਉਹ ਆਪ ਹੀ ਵਾਹਿਗੁਰੂ ਵਿਛੋੜੇ ਵਿਛੋੜਦਾ ਵੀ ਹੈ। ਜੋੜ ਵਿਛੋੜੇ ਨਾਨਕ ਥਾਪ, ਇਹ ਜੋੜ ਤੇ ਵਿਛੋੜ, ਇਹ ਸੰਜੋਗ ਤੇ ਵਿਯੋਗ ਦਾ, ਜੋੜ ਤੇ ਵਿਛੋੜ ਦਾ ਜਿਹੜਾ ਨਿਰਮਾਣ ਹੈ, ਉਹ ਵੀ ਵਾਹਿਗੁਰੂ ਆਪ ਕਰਦਾ ਹੈ, ਆਪਣੀ ਕੁਦਰਤ ਜਾਣੇ ਆਪ। ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕੁਦਰਤ ਦਾ ਮਾਲਕ ਹੈ, ਉਹ ਆਪਣੀ ਕੁਦਰਤ ਨੂੰ, ਆਪਣੀ ਸ਼ਕਤੀ ਨੂੰ ਆਪ ਹੀ ਜਾਣਦਾ ਹੈ।
ਆਸਾ ਮਹੱਲਾ ਪੰਜਵਾਂ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ।
ਲਓ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਨੂੰ ਇਸਤਰੀ ਦੱਸਦੇ ਹਨ ਅਤੇ ਉਸ ਪਰਮਾਤਮਾ ਨੂੰ ਪਤੀ ਦੱਸਦੇ ਨੇ। ਪਿਛਲੇ ਸ਼ਬਦ ਵਿੱਚ ਦੇਹ ਨੂੰ ਇਸਤਰੀ ਆਖਿਆ ਸੀ, ਜੀਵਾਤਮਾ ਨੂੰ ਪਤੀ ਦੱਸਿਆ ਸੀ। ਹੁਣ ਇਹ ਸ਼ਬਦ ਵਿੱਚ ਜੀਵ ਨੂੰ ਇਸਤਰੀ ਅਤੇ ਪਰਮੇਸ਼ਰ ਨੂੰ ਇਸ ਦਾ ਪਤੀ ਬਿਆਨ ਕਰਦੇ ਹਨ। ਅਵਰਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਨ ਹਾਰਾ ਰਹਾਓ, ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਇਸ ਜੀਵ ਨੂੰ ਹੋਰ ਕੋਈ ਵੀ ਮਾਰਨ ਵਾਲਾ ਨਹੀਂ ਹੈ, ਕਿਉਂ ਇਹ ਜੀਵ ਉਸ ਪਰਮਾਤਮਾ ਦਾ ਰੂਪ ਹੈ। ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜੀਓ ਹਮਾਰਾ ਜੀਓ ਦੇਨ ਹਾਰਾ, ਜਿਹੜਾ ਸਾਨੂੰ ਜੀਓ ਜੀਵਨ ਦੇਣ ਵਾਲਾ ਪਰਮੇਸ਼ਰ ਹੈ, ਜੀਓ ਉਹ ਹਮੇਸ਼ਾ ਲਈ ਜਿਉਂਦਾ ਰਹਿੰਦਾ। ਅਤੇ ਹੁਣ ਜਿਹੜਾ ਉਸ ਜੀਵਨ ਦਾਤਾ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ, ਉਹ ਵੀ ਹਮੇਸ਼ਾ ਲਈ ਅਮਰ ਜੀਵਨ ਪ੍ਰਾਪਤ ਕਰ ਲੈਂਦਾ ਹੈ। ਲਓ, ਜਿਨ੍ਹਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਅਮਰ ਜੀਵਨ ਪ੍ਰਾਪਤ ਕਰ ਲਿਆ ਹੈ, ਫਿਰ ਉਹਨਾਂ ਦੀ ਕੈਸੀ ਅਵਸਥਾ ਬਣ ਜਾਂਦੀ ਹੈ, ਉਹਦਾ ਸਤਿਗੁਰੂ ਮਹਾਰਾਜ ਇਹ ਸ਼ਬਦ ਵਿੱਚ ਨਿਰਣਾ ਕਰਦੇ ਹਨ।
ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਨਾ ਤੇ ਉਹ ਪਰਮੇਸ਼ਰ ਮਰਦਾ ਹੀ ਹੈ ਤੇ ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ। ਨਾ ਉਹ ਬਿਨਸੈ ਨਾ ਹਮ ਕੜਿਆ, ਨਾ ਉਹ ਵਾਹਿਗੁਰੂ ਨਾਸ਼ ਹੀ ਹੁੰਦਾ ਹੈ ਤੇ ਨਾ ਹੀ ਕਦੇ ਅਸੀਂ ਕੜਿਆ ਦਾ ਅਰਥ ਝੂਰਾ ਕਰਦੇ ਹਾਂ।
ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮਕੋ ਦੁਖੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾ ਉਹ ਨਿਰਧਨ, ਉਹ ਵਾਹਿਗੁਰੂ ਕਦੇ ਵੀ ਕੰਗਾਲ ਨਹੀਂ ਹੁੰਦਾ ਤੇ ਇਸ ਲਈ ਨਾ ਹੀ ਅਸੀਂ ਕਦੇ ਭੁੱਖੇ ਰਹਿੰਦੇ ਹਾਂ। ਜਦੋਂ ਸਾਡਾ ਮਾਲਕ ਹਮੇਸ਼ਾ ਲਈ ਬੇਅੰਤ ਭੰਡਾਰਿਆਂ ਦਾ ਮਾਲਕ ਹੋਵੇ ਤੇ ਫਿਰ ਸਾਡੀ ਸਾਨੂੰ ਅਸੀਂ ਕਿਵੇਂ ਭੁੱਖੇ ਰਹਿ ਸਕਦੇ ਹਾਂ। ਇਸੇ ਲਈ ਉਹ ਵਾਹਿਗੁਰੂ ਕਦੇ ਨਾ ਉਹ ਨਿਰਧਨ ਕੰਗਾਲ ਹੁੰਦਾ, ਨਾ ਕਦੀ ਅਸੀਂ ਭੁੱਖੇ ਰਹਿੰਦੇ ਹਾਂ। ਨਾ ਉਸ ਦੁੱਖ ਨਾ ਹਮਕੋ ਦੁੱਖੇ, ਨਾ ਉਸ ਨੂੰ ਕਦੀ ਕੋਈ ਦੁੱਖ ਹੀ ਮਿਲਦਾ ਹੈ ਤੇ ਨਾ ਹੀ ਕਦੇ ਸਾਨੂੰ ਕੋਈ ਦੁੱਖ ਪ੍ਰਾਪਤ ਹੁੰਦਾ ਹੈ।
ਅਵਰ ਨਾ ਕੋ ਮਾਰਨ ਵਾਰਾ, ਜਿਉ ਹਮਾਰਾ ਜਿਉ ਦੇਨ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਦੋਂ ਜੀਵਾਤਮਾ ਦਾ ਮਿਲਾਪ ਹੋ ਜਾਂਦਾ, ਫਿਰ ਉਹਨੂੰ ਹੋਰ ਕੋਈ ਵੀ ਮਾਰਨ ਵਾਲਾ ਨਹੀਂ ਰਹਿੰਦਾ, ਕਿਉਂ ਉਹ ਜੀ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਸਾਡਾ ਪਤੀ ਉਹ ਹਮੇਸ਼ਾ ਲਈ ਜਿਉਂਦਾ ਰਹਿੰਦਾ ਤੇ ਜਿਹੜਾ ਉਹਦੇ ਨਾਲ ਮਿਲ ਜਾਵੇ ਉਹਨੂੰ ਵੀ ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ।
ਨਾ ਉਸ ਬੰਧਨ ਨਾ ਹਮ ਬਾਦੇ, ਨਾ ਉਸ ਧੰਦਾ ਨਾ ਹਮ ਤਾਦੇ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਰਤਾ ਭੋਗਤਾ ਦਾ ਮੋਹ ਮਾਇਆ ਦਾ ਕੋਈ ਬੰਧਨ ਪੈਂਦਾ ਹੈ ਤੇ ਨਾ ਹੀ ਕਦੀ ਅਸੀਂ ਕਿਸੇ ਬੰਧਨ ਦੇ ਵਿੱਚ ਬੱਝਦੇ ਹਾਂ। ਨਾ ਉਸ ਧੰਦਾ, ਨਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਧੰਦਾ ਜੰਜਾਲ ਪੈਂਦਾ ਹੈ ਤੇ ਨਾ ਹਮ ਤਾਦੇ, ਨਾ ਹੀ ਕੋਈ ਸਾਨੂੰ ਧੰਦਾ ਪਕੜ ਸਕਦਾ ਹੈ।
ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਅਨੰਦਤਾ ਹਮ ਸਦਕੇਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾ ਉਸ ਮੈਲ, ਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮੈਲ ਹੀ ਲੱਗਦੀ ਹੈ। ਮਾਲ, ਵਿਕਸ਼ੇਪ, ਆਵਰਣ, ਤਿੰਨ ਕਿਸਮ ਦੀ ਮੈਲ ਮੰਨੀ ਹੈ। ਨਾ ਉਸ ਵਾਹਿਗੁਰੂ ਨੂੰ ਕਿਸੇ ਕਿਸਮ ਦੀ ਮੈਲ ਲੱਗਦੀ ਹੈ ਤੇ ਨਾ ਹੀ ਕਦੀ ਅਸੀਂ ਮੈਲੇ ਹੁੰਦੇ ਹਾਂ। ਉਸ ਆਨੰਦ ਤਾਂ ਹਮ ਸਦਕੇਲਾ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੈ ਤੇ ਅਸੀਂ ਵੀ ਹਮੇਸ਼ਾ ਲਈ ਖੁਸ਼ੀਆਂ ਮਾਣ ਰਹੇ ਹਾਂ, ਅਸੀਂ ਵੀ ਹਮੇਸ਼ਾ ਲਈ ਕਲੋਲਾਂ ਕਰ ਰਹੇ ਹਾਂ, ਪ੍ਰੇਮ ਦੀਆਂ ਖੇਡਾਂ ਖੇਡ ਰਹੇ ਹਾਂ।
ਨਾ ਉਸ ਸੋਚ ਨਾ ਹਮਕੋ ਸੋਚਾ, ਨਾ ਉਸ ਲੇਪ ਨਾ ਹਮਕੋ ਪੋਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਨਾ ਉਸ ਸੋਚ, ਨਾ ਉਸ ਪਰਮਾਤਮਾ ਨੂੰ ਕਦੇ ਕੋਈ ਸੋਚ ਚਿੰਤਾ ਹੁੰਦੀ ਹੈ ਤੇ ਨਾ ਹੀ ਕਦੇ ਸਾਨੂੰ ਕਿਸੇ ਗੱਲ ਦਾ ਫਿਕਰ ਹੁੰਦਾ। ਜਦੋਂ ਉਸ ਪਰਮਾਤਮਾ ਨੂੰ ਕੋਈ ਸੋਚ ਨਹੀਂ ਤੇ ਸਾਨੂੰ ਸੋਚ ਕਰਨ ਦੀ ਕੀ ਲੋੜ ਹੈ। ਨਾ ਉਸ ਲੇਪ ਨਾ ਹਮਕੋ ਪੋਚਾ, ਨਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਮੋਹ ਮਾਇਆ ਦਾ ਲੇਪ ਹੁੰਦਾ ਲੇਪ ਲੱਗਦਾ ਹੈ ਤੇ ਨਾ ਹੀ ਕਦੀ ਸਾਡੇ ਉੱਤੇ ਮੋਹ ਮਾਇਆ ਦਾ ਪੋਚਾ ਪ੍ਰਭਾਵ ਪੈਂਦਾ ਹੈ।
ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲ ਤਾਂ ਹਮ ਜਚਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਆਸਾ ਤ੍ਰਿਸ਼ਨਾ ਦੀ ਭੁੱਖ ਹੀ ਲੱਗਦੀ ਹੈ ਤੇ ਨਾ ਹੀ ਸਾਨੂੰ ਕਦੇ ਇਹ ਤ੍ਰਿਸ਼ਨਾ ਸਤਾਉਂਦੀ ਹੈ। ਜਾ ਉਹ ਨਿਰਮਲ ਤਾਂ ਹਮ ਜਚਨਾ, ਜੇ ਉਹ ਵਾਹਿਗੁਰੂ ਨਿਰਮਲ ਸਰੂਪ ਹੈ। ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਉਹ ਵਾਹਿਗੁਰੂ ਸਭ ਤੋਂ ਨਿਰਮਲ ਹੈ, ਜਿਵੇਂ ਮਿੱਟੀ ਨੂੰ ਵੀ ਨਿਰਮਲ ਮੰਨਿਆ। ਕੋਈ ਜੂਠਾ ਭਾਂਡਾ ਹੋਵੇ, ਜੂਠੇ ਹੱਥ ਹੋਣ, ਪਹਿਲਾਂ ਲੋਕ ਮਿੱਟੀ ਨਾਲ ਮਾਂਜ ਕੇ ਸੁੱਚੇ ਕਰਦੇ ਸਨ, ਉਸ ਤੋਂ ਬਾਅਦ ਪਾਣੀ ਨੂੰ ਨਿਰਮਲ ਮੰਨਿਆ। ਮਿੱਟੀ ਲੱਗੇ ਨੂੰ ਪਾਣੀ ਸਾਫ਼ ਕਰ ਦਿੰਦਾ ਸੀ, ਉਸ ਤੋਂ ਵੱਧ ਅੱਗ ਨੂੰ ਨਿਰਮਲ ਮੰਨਿਆ। ਜਿਹੜੀ ਮੈਲ ਪਾਣੀ ਨਾਲ ਨਹੀਂ ਸੀ ਲੈਂਦੀ, ਉਹਨੂੰ ਅੱਗ ਵਿੱਚ ਦੂਰ ਕਰ ਲਿਆ ਜਾਂਦਾ ਸੀ। ਅੱਗ ਨਾਲੋਂ ਹਵਾ ਨੂੰ ਪਵਿੱਤਰ ਮੰਨਿਆ ਤੇ ਹਵਾ ਨਾਲੋਂ ਆਕਾਸ਼ ਨੂੰ ਪਵਿੱਤਰ ਮੰਨਿਆ ਤੇ ਆਕਾਸ਼ ਤੋਂ ਪ੍ਰਕਿਰਤੀ ਨੂੰ ਪਵਿੱਤਰ ਮੰਨਿਆ। ਪਰ ਵਾਹਿਗੁਰੂ ਸਭ ਤੋਂ ਨਿਰਮਲ ਹੈ। ਜਾਂ ਉਹ ਨਿਰਮਲ, ਜੇ ਉਹ ਅਕਾਲ ਪੁਰਖ ਵਾਹਿਗੁਰੂ ਨਿਰਮਲ ਸਰੂਪ ਹੈ ਤਾਂ ਹਮ ਜਚਨਾ, ਤਾਂ ਅਸੀਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਜਚਦੇ ਹਾਂ। ਭਾਵ ਜੀ ਉਹ ਨਿਰਮਲ ਹੈ ਤੇ ਅਸੀਂ ਵੀ ਨਾਲ ਹੀ ਨਿਰਮਲ ਹੋ ਗਏ ਹਾਂ, ਐਸੀ ਸਾਡੇ ਤੇ ਕਿਰਪਾ ਹੋ ਗਈ ਹੈ। ਅਥਵਾ ਜਾਂ ਉਹ ਨਿਰਮਲ ਤਾਂ ਹਮ ਜਚਨਾ, ਜੇ ਉਹ ਵਾਹਿਗੁਰੂ ਨਿਰਮਲ ਸਰੂਪ ਹੈ ਤਾਂ ਅਸੀਂ ਉਹਦੇ ਬਰਾਬਰ ਹੀ ਹਾੜੇ ਹੋਏ ਹਾਂ। ਇਹਦਾ ਮਤਲਬ ਅਸੀਂ ਵੀ ਉਹਦੇ ਵਾਂਗ ਹੀ ਨਿਰਮਲ ਹਾਂ।
ਹਮ ਕਿਛ ਨਾਹੀ ਏਕੈ ਓਹੀ, ਆਗੈ ਪਾਛੈ ਏਕੋ ਸੋਈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਾਰੇ ਸ਼ਬਦ ਦਾ ਸਿਧਾਂਤ ਨਿਚੋੜ ਕੱਢਦੇ ਹਨ। ਹਮ ਕਿਛ ਨਾਹੀ, ਵੀ ਅਸੀਂ ਤੇ ਕੁਝ ਵੀ ਨਹੀਂ ਹਾਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹਮ ਕਿਛ ਨਾਹੀ, ਅਸੀਂ ਤੇ ਕੁਛ ਵੀ ਨਹੀਂ ਹਾਂ। ਮੈਂ ਨਾਹੀ ਕਿਛ ਹਾਂ ਨਹੀਂ, ਕਛ ਆਹੇ ਨਾ ਮੋਰਾ। ਇੱਕ ਹੈ ਉਹੀ, ਉਹ ਪਰਮਾਤਮਾ ਹੀ ਇੱਕ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਅੱਗੇ ਪਾਛੈ ਇੱਕੋ ਸੋਈ, ਅੱਗੇ ਪਿੱਛੇ, ਅੱਗੇ ਪਿੱਛੇ ਤੋਂ ਮੁਰਾਦ ਹੈ ਜਦੋਂ ਅਸੀਂ ਨਹੀਂ ਸੀ, ਉਸ ਵੇਲੇ ਵੀ ਜਦੋਂ ਅਸੀਂ ਨਹੀਂ ਰਵਾਂਗੇ। ਅੱਗੇ ਪਿੱਛੇ ਭਾਵ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਪਿੱਛੋਂ ਵੀ ਉਹੀ ਇੱਕ ਪਰਮਾਤਮਾ ਹੀ ਰਹਿੰਦਾ ਹੈ।
ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਹੋਏ ਮਿਲ ਹੋਏ ਇੱਕ ਰੰਗਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਨੇ ਤਾਂ ਸਾਡੇ ਸਾਰੇ ਭਰਮ ਤੇ ਪੰਗਾ, ਜਿਹੜੇ ਭਰਮ ਭੰਗਣਾ ਪਾਉਣ ਵਾਲੇ ਸਨ, ਵਿਘਨ ਪਾਉਣ ਵਾਲੇ ਸਨ, ਉਹ ਸਾਰੇ ਭਰਮ ਨਾਸ਼ ਕਰ ਦਿੱਤੇ। ਹਮ ਓਏ ਮਿਲ ਹੋਏ ਇੱਕ ਰੰਗਾ, ਅਸੀਂ ਉਹ ਅਕਾਲ ਪੁਰਖ ਤੇ ਅਸੀਂ ਉਸ ਵਾਹਿਗੁਰੂ ਦੇ ਸੇਵਕ ਇੱਕ ਦੂਸਰੇ ਦੇ ਨਾਲ ਮਿਲ ਕੇ ਇੱਕ ਰੰਗ ਹੋ ਗਏ ਹਾਂ। ਜਿਵੇਂ ਕੋਈ ਪਾਣੀ ਦੀ ਨਹਿਰ, ਕੋਈ ਪਾਣੀ ਦੀ ਨਦੀ ਸਮੁੰਦਰ ਵਿੱਚ ਰਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ। ਇਉਂ ਅਸੀਂ ਉਸ ਵਾਹਿਗੁਰੂ ਦੇ ਨਾਲ ਮਿਲ ਕੇ ਇੱਕ ਰੰਗਾ, ਇੱਕ ਰੰਗ ਵਾਲੇ, ਇੱਕ ਰੂਪ ਵਾਲੇ ਹੋ ਗਏ ਹਾਂ।
ਆਸਾ ਮਹੱਲਾ ਪੰਜਵਾਂ, ਅਨਕ ਪਾਂਤ ਕਰ ਸੇਵਾ ਕਰੀਐ, ਜਿਉ ਪ੍ਰਾਨ ਤਨ ਆਗੈ ਧਰੀਐ।
ਲੋ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਬਈ ਜੇ ਤੁਸੀਂ ਉਸ ਪਰਮਾਤਮਾ ਨੂੰ ਮਿਲਣਾ ਹੈ ਤਾਂ ਜਿਹੜੀਆਂ ਉਹਦੀਆਂ ਸੁਹਾਗਣਾਂ ਨੇ, ਉਹਦੀਆਂ ਸਖੀਆਂ ਨੇ, ਸੰਤ ਮਹਾਂਪੁਰਖ ਨੇ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸਾਈ ਸੁਹਾਗਣ ਜੋ ਪ੍ਰਭ ਪਾਈ, ਤਿਸਕੈ ਸੰਗ ਮਿਲੋ ਮੇਰੀ ਮਾਈ, ਰਹਾਉ ਹੇ ਮਾਂ। ਉਹੀ ਅਸਲੀ ਸੁਹਾਗਣ ਹੈ ਜੋ ਪ੍ਰਭ ਪਾਈ, ਜੋ ਪਰਮੇਸ਼ਰ ਪਤੀ ਦੇ ਮਨ ਨੂੰ ਪਾ ਗਈ ਹੈ। ਭਾਵ ਉਹੀ ਪੂਰਨ ਗੁਰਸਿੱਖ ਮਹਾਂਪੁਰਖ ਹੈ ਜੋ ਉਸ ਅਕਾਲ ਪੁਰਖ ਦੇ ਮਨ ਨੂੰ ਪਾ ਗਿਆ। ਤਿਸਕੈ ਸੰਗ ਮਿਲੋ ਮੇਰੀ ਮਾਈ, ਹੇ ਮਾਂ ਮੇਰਾ ਜੀ ਕਰਦਾ ਹੈ ਕਿ ਮੈਂ ਉਹ ਸੁਹਾਗਵੰਤੀ ਰੂਹ ਨੂੰ ਜਾ ਕੇ ਮਿਲਾਂ, ਕਿਉਂਕਿ ਜਿਹੜੀ ਆਪ ਮਿਲੀ ਹੋਈ ਹੈ ਉਹ ਦੂਸਰਿਆਂ ਨੂੰ ਮਿਲਾ ਸਕਦੀ ਹੈ, ਜਿਹੜੀ ਆਪ ਹੀ ਨਹੀਂ ਮਿਲੀ ਉਹ ਦੂਜਿਆਂ ਨੂੰ ਕਿਵੇਂ ਮਿਲਾ ਸਕਦੀ ਹੈ। ਕੋਈ ਸੁਹਾਗਣ ਹੀ ਦੂਸਰੀਆਂ ਬੀਬੀਆਂ ਨੂੰ ਸੁਹਾਗਣ ਬਣਾ ਸਕਦੀ ਹੈ, ਅਤੇ ਜਿਹੜੀ ਆਪ ਹੀ ਦੁਹਾਗਣ ਹੋਵੇ ਜਾਂ ਛੁੱਟੜ ਹੋਵੇ ਉਹ ਕਿਵੇਂ ਦੂਜਿਆਂ ਨੂੰ ਸੁਹਾਗਣ ਬਣਾਵੇਗੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਮੇਰੀ ਮਾਂ, ਮੇਰਾ ਅਤੇ ਉਸ ਸੁਹਾਗਣ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਾਲੇ ਮਹਾਂਪੁਰਖ ਨੂੰ ਮਿਲਣ ਨੂੰ ਜੀ ਕਰਦਾ ਹੈ, ਮੈਂ ਉਹਨੂੰ ਜਾ ਕੇ ਮਿਲਾਂ, ਉਹਦੀ ਸੇਵਾ ਕਰਾਂ, ਔਰ ਉਹਦੇ ਰਾਹੀਂ ਮੇਰਾ ਵੀ ਉਸ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਸਕਦਾ ਹੈ। ਲੋਕ ਕਿਵੇਂ ਕਿਵੇਂ ਸੇਵਾ ਕਰਨੀ ਹੈ ਸੁਹਾਗਣਾਂ ਦੀ, ਸਤਪੁਰਸ਼ਾਂ ਦੀ, ਲੋ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ,
ਅਨਕ ਭਾਂਤ ਕਰ ਸੇਵਾ ਕਰੀਐ, ਜਿਉ ਪ੍ਰਾਨ ਤਨ ਆਗੈ ਧਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਵੀ ਆਪਾਂ ਕਿਸੇ ਮਹਾਂਪੁਰ ਕੋਲ ਜਾਣਾ ਹੈ, ਉਹਦੇ ਕੋਲ ਜਾ ਕੇ ਜਿਉ ਆਪਣਾ ਮਨ ਅਤੇ ਪ੍ਰਾਨ ਅਤੇ ਤਨ ਸਭ ਕੁਝ ਉਹਦੇ ਅੱਗੇ ਭੇਟਾ ਰੱਖ ਦਿਓ ਅਤੇ ਆਖੋ ਵੀ ਮਹਾਂਪੁਰਖੋ, ਹੁਣ ਇਹ ਸਭ ਕੁਝ ਤੁਹਾਡਾ ਹੀ ਹੈ। ਇਸ ਤਰ੍ਹਾਂ ਇਹ ਆਪਣਾ ਤਨ ਮਨ ਧਨ ਜੀ ਨੂੰ ਕਹਿ ਦਿੰਦੇ ਹਾਂ। ਇੱਥੇ ਜੀ ਪ੍ਰਾਣ ਧਨ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਇਹ ਸਭ ਕੁਝ ਉਹਨਾਂ ਮਹਾਂਪੁਰਖਾਂ ਅੱਗੇ ਭੇਟ ਕਰ ਦੇਈਏ, ਅਨਕ ਪਾਂਧ ਕਰ ਸੇਵਾ ਕਰੀਏ, ਫਿਰ ਅਨੇਕਾਂ ਤਰੀਕਿਆਂ ਦੇ ਨਾਲ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰੀਏ। ਭਾਵ ਸੇਵਾ ਕਈ ਪ੍ਰਕਾਰ ਦੀ ਹੁੰਦੀ ਹੈ, ਕਿਧਰੇ ਇਸ਼ਨਾਨ ਕਰਨਾ, ਕਿਧਰੇ ਚਰਨ ਧੋਣੇ, ਕਿਧਰੇ ਮੁੱਠੀ ਚਾਪੀ ਕਰਨੀ, ਕਿਧਰੇ ਕੋਈ ਹੋਰ ਸੇਵਾ, ਲੰਗਰ ਪਾਣੀ ਛਕਾਉਣਾ, ਜਲ ਪਾਣੀ ਛਕਾਉਣਾ, ਅਤੇ ਇਸ ਤਰ੍ਹਾਂ ਜੋੜੇ ਝਾੜਨੇ, ਅਨਕ ਪਾਂਧ ਕਰ ਸੇਵਾ ਕਰੀਏ। ਇਹ ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਅਨੇਕਾਂ ਤਰੀਕਿਆਂ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੀ ਜਿੰਦ ਜਾਨ ਅਤੇ ਆਪਣੇ ਪ੍ਰਾਣ ਅਤੇ ਧਨ ਵੀ ਉਹਨਾਂ ਦੇ ਅੱਗੇ ਭੇਟਾ ਰੱਖ ਦੇਣਾ ਚਾਹੀਦਾ ਹੈ।
ਪਾਣੀ ਪੱਖਾ ਕਰੋ ਤਜ ਅਭਮਾਨ, ਅਨਕ ਬਾਰ ਜਾਈਏ ਕੁਰਬਾਨ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਣੀ ਪੱਖਾ ਕਰੋ ਤਜ ਅਭਮਾਨ, ਵੀ ਹੰਕਾਰ ਛੱਡ ਕੇ, ਬਈ ਮੈਂ ਉੱਚੀ ਜਾਤੀ ਦਾ ਹਾਂ ਜਾਂ ਮੇਰੇ ਕੋਲ ਵਿਦਿਆ ਹੈ ਜਾਂ ਮੇਰੇ ਕੋਲ ਕੋਈ ਹੋਰ ਗੁਣ ਹੈ, ਲਓ ਇਹਨਾਂ ਗੱਲਾਂ ਦਾ ਹੰਕਾਰ ਛੱਡ ਕੇ ਪਾਣੀ ਪੱਖਾ ਕਰੋ, ਮੈਂ ਉਹਨਾਂ ਅੱਗੇ ਪਾਣੀ ਢੋਵਾਂ ਅਤੇ ਪੱਖਾ ਵੀ ਫੇਰਾਂ, ਅਨਕ ਬਾਰ ਜਾਈਏ ਕੁਰਬਾਨ। ਤੇ ਜਿਹੜੀਆਂ ਰੱਬ ਦੀਆਂ ਸੁਹਾਗਣਾਂ ਨੇ, ਵਾਹਿਗੁਰੂ ਨੂੰ ਮਿਲੇ ਹੋਏ ਮਹਾਂਪੁਰਖ ਨੇ, ਬ੍ਰਹਮ ਗਿਆਨੀ ਤਤ ਬੇਤੇ, ਉਹਨਾਂ ਤੋਂ ਅਨੇਕਾਂ ਵਾਰ ਕੁਰਬਾਨ ਜਾਈਏ।
ਸਾਈ ਸੁਹਾਗਣ ਜੋ ਪ੍ਰਭ ਪਾਈ, ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਈ ਸੁਹਾਗਣ, ਬਈ ਉਹੀ ਅਸਲੀ ਸੁਹਾਗਵੰਤੀ ਗੁਰਮੁਖ ਸਖੀ ਹੈ ਜੋ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਗਈ। ਤਿਸ ਕੈ ਸੰਗ ਮਿਲੋ ਮੇਰੀ ਮਾਈ, ਐ ਮੇਰੀ ਮਾਂ, ਐ ਬਜ਼ੁਰਗੋ, ਐ ਮਹਾਂਪੁਰਖੋ, ਮੇਰਾ ਵੀ ਜੀ ਕਰਦਾ ਵੀ ਮੈਂ ਉਸ ਸੁਹਾਗਣ ਨੂੰ ਜਾ ਕੇ ਮਿਲਾਂ, ਕਿਉਂਕਿ ਉਹ ਸੁਹਾਗਣ ਹੀ ਮੈਨੂੰ ਸੁਹਾਗਣ ਬਣਾ ਸਕਦੀ ਹੈ।
ਦਾਸਨ ਦਾਸੀ ਕੀ ਪਨਹਾਰ, ਉਨਕੀ ਰੇਣ ਬਸੈ ਜੀ ਨਾਲ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਕੋਈ ਉਹਨਾਂ ਦੀ ਰੀਸ ਨਹੀਂ ਕਰਨੀ ਚਾਹੀਦੀ ਜਾਂ ਉਹਨਾਂ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ। ਕਈਆਂ ਦਾ ਸੁਭਾਅ ਹੁੰਦਾ ਹੈ ਜਦੋਂ ਕਿਸੇ ਮਹਾਂਪੁਰਖ ਕੋਲ ਜਾਂਦੇ ਨੇ ਤੇ ਉਹ ਆਪ ਵੀ ਬਾਬੇ ਬਣ ਕੇ ਬੈਠ ਜਾਂਦੇ ਨੇ ਵੀ ਹੁਣ ਸਾਡੀ ਵੀ ਸੇਵਾ ਕਰਾਓ। ਜਿਹੜੇ ਮਹਾਂਪੁਰਖਾਂ ਦੇ ਗੜਵਈ, ਉਹ ਗਾਂਹ ਗੜਵਈ ਬਣਾਉਂਦੇ ਫਿਰਦੇ ਨੇ ਵੀ ਸਾਡੀ ਉਹ ਸੇਵਾ ਕਰੋ, ਪਰ ਸਤਿਗੁਰੂ ਕਹਿੰਦੇ ਨਹੀਂ, ਐਸਾ ਨਹੀਂ ਹੋਣਾ ਚਾਹੀਦਾ। ਦਾਸਨ ਦਾਸੀ ਕੀ ਪਨਿਹਾਰ, ਜਿਹੜੀਆਂ ਦਾਸਾਂ ਦੀਆਂ ਦਾਸਾਂ ਦੀਆਂ ਦਾਸੀਆਂ ਬਣੀਆਂ ਨੇ ਉਹਨਾਂ ਦੀ ਜਾ ਕੇ ਪਾਣੀ ਢੋਣ ਵਾਲੀ ਦਾਸੀ ਬਣ ਜਾਣਾ। ਸ਼ਸ਼ਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਇਹ ਨਹੀਂ ਵੀ ਹੈ ਵੀ ਬਹੁਤਾ ਨੇੜੇ ਹੋ ਕੇ ਜਾਂ ਮੂਹਰੇ ਚੌਧਰੀ ਬਣ ਕੇ ਸੇਵਾ ਕਰਨੀ ਹੈ। ਸਤਿਗੁਰੂ ਦਾ ਮਤਲਬ ਇਹ ਹੈ ਵੀ ਪਿੱਛੇ ਹੋ ਕੇ, ਦਾਸਾਂ ਜਿਹੜੀਆਂ ਦਾਸਨ ਦਾਸੀ ਦਾਸਾਂ ਦੀਆਂ ਦਾਸਾਂ ਦਾਸੀਆਂ ਬਣੀਆਂ ਹੋਈਆਂ ਨੇ ਵੀ ਉਹਨਾਂ ਦੀ ਜਾ ਕੇ ਪਾਣੀ ਢੋਣ ਦੀ ਸੇਵਾ ਕਰਨ ਨੂੰ ਮੇਰਾ ਜੀ ਕਰਦਾ ਹੈ। ਉਨਕੀ ਰੇਣ ਬਸੈ ਜੀ ਨਾਲ, ਕਿ ਐਸੇ ਜਿਹੜੇ ਮਹਾਂਪੁਰਖਾਂ ਦੇ ਦਾਸਾਂ ਦੇ ਦਾਸ ਨੇ ਉਹਨਾਂ ਦੀ ਸ਼ਰਧਾ ਰੂਪੀ ਧੂੜ ਹਮੇਸ਼ਾ ਮੇਰੇ ਜੀ ਨਾਲ ਵਸਦੀ ਰਵੇ। ਇਹ ਮੇਰੇ ਮਨ ਦੀ ਸ਼ਰਧਾ ਹੈ, ਮੇਰੇ ਮਨ ਦੀ ਭਾਵਨਾ ਹੈ।
ਮਾਥੈ ਭਾਗਤਾਂ ਪਾਵੋ ਸੰਗ, ਮਿਲੈ ਸੁਆਮੀ ਆਪਣੇ ਰੰਗ।
ਤੇ ਜੇ ਮੇਰੇ ਮੱਥੇ ਤੇ ਭਾਗ ਜਾਗ ਪਵੇ ਤਾਂ ਮੈਂ ਵੀ ਉਸ ਪਰਮੇਸ਼ਰ ਪਤੀ ਦਾ ਸੰਗ ਪ੍ਰਾਪਤ ਕਰ ਲਵਾਂਗੀ। ਕਿਉਂਕਿ ਸੁਹਾਗਣਾ ਦੇ ਨਾਲ ਮਿਲ ਕੇ ਅਤੇ ਫਿਰ ਉਹ ਸਿੱਖਿਆ ਮਿਲ ਹੀ ਜਾਂਦੀ ਹੈ ਨਾ, ਰਸਤਾ ਤਾਂ ਲੱਭ ਹੀ ਜਾਂਦਾ। ਮਾਥਾ ਪਾਕ ਤਾਂ ਪਾਵੋ ਸੰਗ, ਜੇ ਮੇਰੇ ਮੱਥੇ 'ਤੇ ਕੋਈ ਪਾਕ ਜਾਗ ਪਿਆ ਤਾਂ ਮੈਂ ਵੀ ਪਰਮੇਸ਼ੁਰ ਪਤੀ ਦਾ ਮਿਲਾਪ ਹਾਸਲ ਕਰ ਲਵਾਂਗੀ। ਮਿਲੈ ਸੁਆਮੀ ਆਪਣਾ ਰੰਗ, ਕਿਉਂਕਿ ਮੈਨੂੰ ਪਤਾ ਲੱਗਿਆ ਉਹ ਵਾਹਿਗੁਰੂ ਆਪਣੀ ਮੌਜ ਦਾ ਮਾਲਕ ਹੈ, ਉਹ ਚੋਜੀ ਪਾਤਸ਼ਾਹ ਹੈ, ਉਹ ਆਪਣੇ ਰੰਗ ਵਿੱਚ ਹੀ, ਆਪਣੇ ਆਨੰਦ ਵਿੱਚ ਹੀ, ਆਪਣੀ ਮੌਜ ਵਿੱਚ ਹੀ ਆ ਕੇ ਮਿਲਦਾ ਹੈ।
ਜਾਪ ਤਾਪ ਦੇਵੋ ਸਭ ਨੇਮਾ, ਕਰਮ ਧਰਮ ਅਰਪੋ ਸਭ ਹੋਮਾ।
ਲੋਕ ਕਹਿੰਦੇ ਨੇ ਮੈਂ ਉਹਨਾਂ ਸੁਹਾਗਣਾਂ ਦੇ ਪਾਸ ਜਾ ਕੇ, ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ, ਉਹਨਾਂ ਬ੍ਰਹਮ ਗਿਆਨੀਆਂ ਦੇ ਪਾਸ ਜਾ ਕੇ ਆਪਣੇ ਕੀਤੇ ਜਾਪ ਤਾਪ ਵਰਤ ਨੇਮ ਸਾਰੇ ਭੇਟ ਕਰ ਦੇਵਾਂ, ਕਰਮ ਧਰਮ ਅਰਪੋ ਸਭ ਹੋਮਾ। ਜਿੰਨੇ ਵੀ ਕੋਈ ਹੋਰ ਧਰਮ ਕਰਮ ਨੇ, ਤੀਰਥ ਬਰਤ ਇਸ਼ਨਾਨ ਆਦਿਕ, ਤੇ ਜਿੰਨੇ ਵੀ ਹਮਨ ਕੀਤੇ ਨੇ, ਉਹ ਸਾਰੇ ਹੀ ਮੈਂ ਉਹਨਾਂ ਦੇ ਅੱਗੇ ਭੇਟ ਕਰ ਦੇਵਾਂ।
ਗਰਭ ਮੋਹ ਤਜ ਹੋਵੋ ਰੇਨ, ਉਨਕੈ ਸੰਗ ਦੇਖੋ ਪ੍ਰਭ ਨੈਣ।
ਤੇ ਫਿਰ ਮੈਂ ਆਪਣਾ ਹੰਕਾਰ ਤੇ ਮੋਹ ਛੱਡ ਕੇ, ਗਰਭ ਮੋਹ ਵੀ ਆਪਣੇ ਧਰਮ ਕਰਮਾਂ ਦਾ ਹੰਕਾਰ ਛੱਡ ਕੇ, ਪਰਿਵਾਰ ਦਾ ਮਾਇਆ ਦਾ ਮੋਹ ਛੱਡ ਕੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ। ਉਨਕੈ ਸੰਗ ਦੇਖੋ ਪ੍ਰਭ ਨੈਣ, ਜੇ ਇਸ ਢੰਗ ਦੇ ਨਾਲ ਉਹਨਾਂ ਸੁਹਾਗਣਾਂ ਦੀ ਸੰਗਤ ਕਰਕੇ ਮੈਂ ਵੀ ਉਸ ਪਤੀ ਪਰਮੇਸ਼ਰ ਨੂੰ ਇਹਨਾਂ ਅੱਖਾਂ ਨਾਲ ਵੇਖ ਲਵਾਂ ਤਾਂ ਮੈਂ ਸਮਝਾਂਗੀ ਮੇਰਾ ਜੀਵਨ ਸਫਲ ਹੋ ਗਿਆ।
ਨਿਮਕ ਨਿਮਕ ਇਹੀ ਆਰਾਧੋ, ਦਿਨ ਸਰਹਿਣ ਇਹ ਸੇਵਾ ਸਾਧੋ।
ਮੈਂ ਤੇ ਨਿਮਕ ਨਿਮਕ ਕਾਲ ਇੱਕ ਪਲ ਪਲ ਘੜੀ ਘੜੀ ਇਹੀ ਯਾਦ ਕਰਦੀ ਰਹਿੰਦੀ ਹਾਂ, ਦਿਨ ਸਰਹਿਣ ਇਹ ਸੇਵਾ ਸਾਧੋ, ਵੀ ਮੈਂ ਦਿਨ ਰਾਤ ਜਿਹੜੀਆਂ ਰੱਬ ਦੀਆਂ ਸੁਹਾਗਣਾਂ ਨੇ, ਸੰਤ ਮਹਾਂਪੁਰਖ ਨੇ, ਤਤ ਬੇਤੇ ਨੇ, ਮੈਂ ਉਹਨਾਂ ਦੀ ਸੇਵਾ ਹੀ ਕਰਦੀ ਰਵਾਂ।
ਹੇ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ ਨਾਨਕ ਬਖਸ਼ਿੰਦ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀਆਂ ਰੱਬ ਦੀਆਂ ਸੁਹਾਗਣਾਂ ਨੇ, ਪੂਰਨ ਸੰਤ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ, ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ, ਭਏ ਕਿਰਪਾਲ ਗੋਪਾਲ ਗੋਬਿੰਦ, ਵੀ ਉਹ ਗੋਪਾਲ ਪ੍ਰਿਥਵੀ ਦੇ ਪਾਲਕ ਤੇ ਗੋਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਵਾਹਿਗੁਰੂ ਜੀ ਮੇਰੇ ਤੇ ਵੀ ਪ੍ਰਸੰਨ ਹੋ ਗਏ। ਸਾਧ ਸੰਗ ਨਾਨਕ ਬਖਸ਼ਿੰਦ, ਵੀ ਸਾਧ ਸੰਗਤ ਦੁਆਰਾ, ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹੀ ਸਾਧ ਨੇ ਨਾ, ਉਹਨਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਨਾਨਕ ਬਖਸ਼ਿੰਦ ਜਿਹੜਾ ਬਖਸ਼ਣਹਾਰ ਵਾਹਿਗੁਰੂ ਪਰਮੇਸ਼ਰ ਸੀ, ਭਾਈ ਸਾਨੂੰ ਵੀ ਮਿਲ ਗਿਆ।